زندگی بدل گئی, کھیڑا ملیا, خوشی ملی, آنند ملیا. تو جڑے گرو گرنتھ صاحب نو صرف ویکھن, ویکھن نال کچھ نہیں ہوے گا. ستگر نو سب کو ویکدا جیتا جگت سنسار, بٹھیا مکت نہ ہوے جتر شبد نہ کرے بچار. گل سنن دی سرتوا دھرمنگ وجانا دی, سنن دے نال ہی دھرم دی پراپتی ہوندی ہے. تے جد کوئی دھیان نال سن لیندا ہے پھر اودی رتنا گیت گان لگ پیندی ہے, وہ گان وہ گا سکدا ہے, دوسرا نہیں. جنوں سننا نہیں آیا یقین جانو اس نو گاؤنا بھی نہیں آیا. دھرم دی ساری سادھنا سنن تے کھڑی ہے. جتنا گہرائی دے کوئی سن لیندا ہے اتنا ہی شکھر دا او گا لیندا ہے. اودی گائکی اتنی بلندی ہوے گی جدے سنن دے بہتی گہرائی ہوے. جڑا درخت بہت اچا آسمان نو چھوندا ہے اودیاں جڑاں بہت گہریاں جاندیاں. جس درخت دیاں جڑاں سر اوپر اوپر رہ جان, زمین دے گہرے نہ جان, وہ درخت بلندیاں نو چھوندا بھی نہیں ہے, بہت اچا نہیں اٹھے گا. جڑا درخت شکھر نو چھو رہا ہے, بہت بلند ہے, بڑا اچا ہے, سپشٹ ہے, یہ جتنا اچا ہے یہ جڑ اتنی گہرے چل رہی ہے. جس نے جتنا گہرا سنیا ہے اس نے اتنا ہی اچا گایا ہے. یہ مول گل, وہ گائکی دے وہ اچارن دے اتنی بلندی ہوے گی, اتنی مہانتا ہوے گی. اور یہ گائکی وہ سنن پہ کھڑی ہے, انہیں کتنا گہرا سنیا, سن نہیں سکیا تو یقین جانو گا بھی نہیں سکیا. تو سننا تو گاونا کسی دے دھرم دی ساری سادھنا کھڑی ہے. سرون گوبند گن سنو اور گاؤ رسنا گیت, پہلے سنو بہت گہرے تل دے سنو اور اتنا دھیان پوروک سن کہ سن کے تیری رسنا گا اٹھے, بول اٹھے, واہ واہ نکل پائے, واہگرو واہگرو آپے نکل پائے, واہگرو دی دھن نکل پائے. تو اتنا گہرائی نال سن, اتنا دھیان پوروک سن. تو دھیان پوروک سننا یہ بھی مجبوری ہے آکھنا, ورنہ سنتا ہی دھیان ہے, کن نہیں سن رہے. سننا کس نے ہے, دھیان نہیں تے سننا. ایک بندہ بہت اچھی اچھی بول رہا ہوں, دوجا سن رہا ہے. تے سنن والا اچنچیت کہہ دینا, مترا یہ گل پھر آکھ, میں نہیں سنی. بھائی تو کیوں نہیں سنی, بولن والا اتنی اچھی بولتا پیا ہے, پھر تو کیوں نہیں سنی. کہہ میرا دھیان کسی اور پاسے چلا گیا. تو سننا تے دھیان نے, اور کس نے سننا. تو میں اتنی عرض کراں, دھیان ایک منٹ واسطے بھی اکاگر کرنا گرو دی گل رب دی گل واسطے بڑا اوکھا ہے, ادھر ادھر ہو جاتا ہے. جس بندے دی سروت گہری نہیں اس بندے دی گائکی اچھی نہیں ہوئے گی. بس اتنی گل ہے, یہ پہچان ہے. جس درخت دیاں جڑاں بہت گہریاں نہیں ہیں وہ درخت بہت اچھا نہیں ہوگے گا, بہت بلند نہیں ہوگے گا, شکھرتا نو نہیں چھوے گا, بلندیاں نو نہیں چھوے گا. جس دی گائکی دیکھ بلندی آ گئی ہے, جس دے واہگرو واہگرو آکھن دیکھ اچھائی آ گئی ہے, سپشٹ جانو نے سنے ہیں بہت گہرے دھیان دینا, بڑی اکاگرتا نال سنے, سنیا ہوا اتنا گہرا چلیا گیا ہے کہ ہن بول بڑے اچے نکل رہے ہیں, ہوں بول بڑے بلند پا نکل رہے ہیں, ہوں بولنا بہت اچا ہے اس کا. سرون گوبند گن سنو, تو سن پہلے. جنوں ویکھیا نہیں, جنوں جانیا نہیں, انہوں سننا بہت وڈے ساہس دی لوڑ ہے, ہمت دی لوڑ ہے. جنوں کدی ویکھیا نہیں, جنوں کوئی جانیا نہیں, جنوں کدی سمجھیا نہیں, وہ گل سننی تو بڑی دھیان پورک بڑی اکاگرتا دے نال سما کرنی, بہت وڈی ہمت دی لوڑ ہے, بہت وڈے ساہس دی لوڑ ہے, بہت وڈی شردھا دی لوڑ ہے ਵਰਨਾ ਜਿਹਨੂੰ ਵੇਖਿਆ ਨਹੀਂ, ਜਿਹਨੂੰ ਜਾਣਿਆ ਨਹੀਂ, ਜਿਹਨੂੰ ਸਮਝਿਆ ਨਹੀਂ, ਉਹਦੀ ਗੱਲ ਸੁਣੀ ਕਿਸ ਤਰ੍ਹਾਂ ਧਿਆਨ ਨਾਲ ਸੁਣੀ? ਜਾਣਦੇ ਹੀ ਨਹੀਂ ਉਸਨੂੰ, ਵੇਖਿਆ ਹੀ ਨਹੀਂ, ਸਮਝਿਆ ਹੀ ਨਹੀਂ, ਉਹਦੀ ਗੱਲ ਸੁਣੀ। ਪਰ ਧਰਮ ਦੀ ਸਾਰੀ ਸਾਧਨਾ ਕਹਿੰਦੀ ਹੈ ਜੇ ਤੂੰ ਸੁਣ ਲਵੇਂ ਤੇ ਵੇਖ ਵੀ ਲਵੇਂਗਾ, ਜੇ ਤੂੰ ਸੁਣ ਲਵੇਂ ਤੇ ਜਾਣ ਵੀ ਲਵੇਂਗਾ, ਜੇ ਤੂੰ ਸੁਣ ਲਵੇਂ ਤੇ ਤੇਰਾ ਸੰਬੰਧ ਵੀ ਜੁੜ ਜਾਏਗਾ, ਜੇ ਤੂੰ ਸੁਣ ਲਵੇਂ ਤਾਂ ਉਹਦੇ ਨਾਲ ਤੇਰਾ ਰਿਸ਼ਤਾ ਵੀ ਜੁੜ ਜਾਏਗਾ, ਤੈਨੂੰ ਸਭ ਕੁਝ ਦੀ ਸਮਝ ਵੀ ਪੈ ਜਾਏਗੀ। ਤੋ ਧਰਮ ਦੀ ਸਾਰੀ ਸਾਧਨਾ ਸੁਣਨ 'ਤੇ ਖੜੀ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ ਮੂਲ ਪੰਕਤੀ ਜੋ ਜਪਜੀ ਸਾਹਿਬ ਦੀ ਉਸਦੇ ਸਪਸ਼ਟ ਕਹਿੰਦੇ ਨੇ, ਸੁਣੀਆਂ ਮੰਨੀਆਂ ਮਨ ਕੀਤਾ ਭਾਵ। ਪ੍ਰਥਮ 'ਤੇ ਸੁਣਨਾ, ਮੂਲ ਗੱਲ ਸੁਣਨ ਦੀ, ਸ਼ਰੁਤਵਾ ਧਰਮੰ ਵਿਜਾਨਾ ਦੀ। ਜੇ ਇੱਕ ਗੁਰ ਕੀ ਸਿੱਖ ਸੁਣੇ, ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁੱਖ ਪਾਪ ਕਾ ਨਾਸ। ਜਿਸਨੇ ਜਿਤਨਾ ਗਹਿਰੇ ਤਲ ਵਿੱਚ ਸੁਣਿਆ, ਗਹਿਰਾਈ ਵਿੱਚੋਂ ਪਾਪ ਦੁੱਖ ਨਿਕਲ ਜਾਣਗੇ। ਔਰ ਜਦ ਪਾਪ ਨਿਕਲ ਗਏ, ਦੁੱਖ ਨਿਕਲ ਗਏ, ਹਿਰਦਾ ਹੌਲਾ ਹੋ ਗਿਆ, ਅੰਦਰ ਖੁਸ਼ੀ ਪੈਦਾ ਹੋਈ, ਗੀਤ ਫੁੱਟਣਗੇ, ਖੁਸ਼ੀ ਦੇ ਗੀਤ, ਆਨੰਦ ਦੇ ਗੀਤ, ਉਹਨਾਂ ਗੀਤਾਂ ਵਿੱਚ ਬੜੀ ਬੁਲੰਦੀ ਹੋਵੇਗੀ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਤਾਨਸੇਨ ਦੇ ਸੰਬੰਧ ਵਿੱਚ, ਅਕਬਰ ਦੇ ਨੌ ਰਤਨਾਂ ਵਿੱਚੋਂ, ਦਰਬਾਰੀ ਨੌ ਰਤਨਾਂ ਵਿੱਚੋਂ ਇਹ ਇੱਕ ਬੜਾ ਕੀਮਤੀ ਰਤਨ ਸੀ। ਅਕਬਰ ਇਸ 'ਤੇ ਬਹੁਤ ਖੁਸ਼ ਸੀ, ਬਹੁਤ ਖੁਸ਼ ਸੀ। ਅਤੇ ਅਕਬਰ ਨੇ ਇੱਕ ਦਿਨ ਪੁੱਛ ਲਿਆ ਤਾਨਸੇਨ ਨੂੰ, ਤੂੰ ਇਤਨਾ ਗਹਿਰਾ ਗਾਉਂਦਾ ਹੈ, ਤੇਰੇ ਗਾਉਣ ਵਿੱਚ ਇਤਨਾ ਰਸ ਹੈ, ਮੈਨੂੰ ਇਤਨਾ ਸਵਾਦ ਆਉਂਦਾ ਹੈ, ਕਿ ਜਿਸ ਗੁਰੂ ਕੋਲੋਂ ਤੂੰ ਸਿੱਖਿਆ ਉਹ ਗੁਰੂ ਤਾਂ ਬਹੁਤ ਮਹਾਨ ਹੋਵੇਗਾ। ਸਵਾਮੀ ਹਰੀਦਾਸ ਦਾ ਚੇਲਾ ਸੀ ਬਿੰਦਰਾ ਬਨਵਾਲੇ ਦਾ, ਉਹਦੇ ਕੋਲ ਇਸਨੇ ਸੰਗੀਤ ਸਿੱਖਿਆ ਸੀ। ਤਾਨਸੇਨ ਕਹਿਣ ਲੱਗੇ, ਹਾਂ ਮੈਂ ਤਾਂ ਕੁਛ ਵੀ ਨਹੀਂ, ਜੋ ਮੇਰਾ ਗੁਰੂ ਗਾਉਂਦਾ ਹੈ, ਜੋ ਮੇਰਾ ਉਸਤਾਦ ਗਾਉਂਦਾ ਹੈ, ਉਹ ਮੈਂ ਜ਼ਬਾਨ ਨਾਲ ਬਿਆਨ ਵੀ ਨਹੀਂ ਕਰ ਸਕਦਾ, ਔਰ ਉਸਦਾ ਇਹ ਲੇਸ਼ ਮਾਤਰ ਵੀ ਮੈਂ ਪ੍ਰਗਟ ਨਹੀਂ ਕਰ ਸਕਦਾ। ਉਹ ਇਤਨਾ ਮਹਾਨ ਗਾਉਂਦਾ, ਉਹਦੀ ਗਾਇਕੀ ਵਿੱਚ ਇਤਨੀ ਬੁਲੰਦੀ ਹੈ। ਅਕਬਰ ਕਹਿਣ ਲੱਗੇ, ਫਿਰ ਮੈਂ ਸੁਣਨਾ, ਹਰੀਦਾਸ ਨੂੰ ਮੈਂ ਸੁਣਨਾ। ਤਾਨਸੇਨ ਕਹਿਣ ਲੱਗੇ, ਉਹ ਤਾਂ ਜਦ ਮੌਜ 'ਚ ਆਉਂਦਾ, ਮਸਤੀ 'ਚ ਆਉਂਦਾ, ਉਦੋਂ ਗਾਉਂਦਾ, ਉਂਝ ਨਹੀਂ ਗਾਉਂਦਾ, ਕਹਿਣ 'ਤੇ ਨਹੀਂ ਗਾਉਂਦਾ, ਆਖਣ 'ਤੇ ਨਹੀਂ ਗਾਉਂਦਾ, ਜਦ ਉਸਦੇ ਅੰਦਰੋਂ ਨਗਮੇ ਫੁੱਟਦੇ ਨੇ ਉਦੋਂ ਗਾਉਂਦਾ। ਇਤਿਹਾਸ ਇਹ ਕਹਿੰਦਾ ਹੈ ਕਿ ਸਾਹਿਤ ਕਲਾ ਅਤੇ ਸੰਗੀਤ ਦਾ ਇਹ ਪ੍ਰੇਮੀ ਸੀ ਅਕਬਰ। ਇੱਕ ਦਿਨ ਰਾਤ ਨੂੰ ਹਰੀਦਾਸ ਦੀ ਕੁਟੀਆ ਦੇ ਆਲੇ ਦੁਆਲੇ ਦਰਖਤ ਥੱਲੇ ਛੁੱਪ ਗਏ ਅਕਬਰ ਅਤੇ ਤਾਨਸੇਨ। ਸੁਣਿਆ ਸੀ ਅੱਧੀ ਰਾਤ ਤੋਂ ਬਾਅਦ ਕਦੀ ਮੌਜ 'ਚ ਆਉਂਦਾ ਹਰੀਦਾਸ ਅਤੇ ਗਾਉਂਦਾ। ਵਾਕਈ ਉਸਨੇ ਗਾਇਆ। ਅੱਧੀ ਰਾਤ ਬਤੀਤ ਹੋਈ ਅਤੇ ਜਦ ਮੈਂ ਇਤਿਹਾਸ ਪੜ੍ਹਿਆ ਤੋ ਸਬਰ ਦੀ ਦਾਦ ਦੇਣੀ ਪਏਗੀ ਅਕਬਰ ਦੇ ਵੀ, ਕਿ ਉਡੀਕਦਾ ਰਿਹਾ ਕਦੋਂ ਗਾਏਗਾ, ਨਹੀਂ ਤਾਂ ਇਤਨਾ ਸਮਰਾਟ ਮੁਗਲੇ ਆਜ਼ਮ ਅਤੇ ਇਤਨਾ ਸੁਖ ਰਹਿਣਾ, ਥੋੜ੍ਹੀ ਜਿਹੀਆਂ ਗੱਲ 'ਤੇ ਬੇਚੈਨ ਹੋ ਸਕਦਾ ਸੀ, ਵਾਪਸ ਜਾ ਸਕਦਾ ਸੀ। ਉਹਦੇ ਸਬਰ ਨੂੰ ਦਾਦ ਦੇਣੀ ਪਏਗੀ। ਜਦੋਂ ਗਾਇਆ ਹੈ ਵਿਸਮਾਰਤ ਤਾਰੀ ਹੋ ਗਿਆ। ਤਾਂ ਅਕਬਰ ਨੇ ਪਹਿਲਾ ਪ੍ਰਸ਼ਨ ਤਾਨਸੇਨ 'ਤੇ ਇਹ ਕੀਤਾ, ਤੇਰੀ ਗਾਇਕੀ 'ਚ ਇਤਨਾ ਰਸ ਕਿਉਂ ਨਹੀਂ, ਤੇਰੀ ਗਾਇਕੀ ਇਤਨੀ ਬੁਲੰਦ ਕਿਉਂ ਨਹੀਂ? ਇਹ ਪਹਿਲਾ ਪ੍ਰਸ਼ਨ ਸੀ ਅਕਬਰ ਦਾ, ਮੁਦਤਾਂ ਤੋਂ ਸੁਣਦਾ ਆ ਰਿਹਾ ਸੀ ਤਾਨਸੇਨ ਨੂੰ, ਤੇਰੀ ਗਾਇਕੀ 'ਚ ਇਤਨੀ ਪ੍ਰਵਾਸ ਕਿਉਂ ਨਹੀਂ, ਇਤਨੀ ਬੁਲੰਦ ਕਿਉਂ ਨਹੀਂ? तानसेन ने कह दिता गल स्पष्ट है, हरिदास गाउंदे ने परमात्मा वास्ते, मैं गाउंदा तेरे वास्ते। जितना वड्डा परमात्मा है उस परमात्मा वास्ते अगर गाया गया तो उतना ही वड्डा होगा, उतना ही बुलंद होगा। मैं गाउंदा तेरे वास्ते तो तू जितना है तेरे तो उच्ची गायकी किस तरह जाएगी मेरी, मैं तो सिर्फ तेरे वास्ते गाऊंगा। इस वास्ते मेरी गायकी विच बुलंदी नहीं है, मेरी गायकी विच इतनी परवाज नहीं है, मेरी गायकी विच इतनी उच्चता नहीं है। तो हरिदास गाउंदे ने परमात्मा वास्ते, तो परमात्मा इतना बुलंद है, इतना बुलंद है कि परमात्मा वास्ते जो गाया गया है वो गायकी भी बड़ी बुलंद होंगी, बड़ी उच्ची होंगी। तेरे ते मेरे जो संबंध है, मैं गाऊंदा तू सुनदा, तो जितनी तेरी हस्ती है उतना ही मेरा संगीत है, जितनी परमात्मा की हस्ती है उतना हरिदास का संगीत है। इस वास्ते भगतां ने जो कोई बोल बोले ने तो उन्हां बोलां नूं अमर बोल आख्या गया, उच्चे बोल आख्या गया, महान बोल आख्या गया, खत्म दे बोल आख्या गया, अमित बोल आख्या गया, अमृतमयी बोल आख्या गया। इतना गहरा उन्होंने सुने है कि उन्हां दा बोलिया होया, उन्हां दा गाया होया एकदम बुलंदियां नूं छू गया। मैं फिर अर्ज करा, जिथे जद किसे दे बोल बड़े बुलंद दिखाई देन, समझ लेना जड़ां बहुत गहरियां ने, बहुत गहरियां। ये बार का प्रमाण सार्थक है कि जिस दरख्त दियां जड़ां बहुत गहराई च नहीं जाणगियां वो बहुत उच्चा भी नहीं उठ सकेगा। जिहदे बोल बहुत उच्चे ने उहदी स्रोत बड़ी गहरी होवेगी, उन्हें सुनिया बड़े ध्यान नाल होवेगा। वो वाहिगुरु वाहिगुरु उच्चारण करदियां भी बड़े ध्यान नाल उसने सुनिया होवेगा, उन्हें गुरु दे बोल बड़े ध्यान नाल सुने होणगे, बड़े गहरे तल नाल सुने होणगे। ते जितनी गहराई नाल सुनिया होवेगा उतने उच्चे बोल प्रगट होणगे। तो साहिब कहिंदे ने खुशी दे गीत गा, सोहिला गा निर्भव दा गा, भयभीत दा की सोहिला गाणा। तानसेन सारी जिंदगी डरिया ही रहा, भयभीत रहा, लंबी चौड़ी गाथा है। अकबर वास्ते गाउंदा सी, अकबर आप डरिया रहिंदा सी, मेरा राजपाट कोई खो ना लवे, राजपूतां नाल झगड़ा रहिंदा सी, किधरे ना किधरे बगावत हो जाती सी, नींद हराम हो जाती सी। तो इस तरह की बंदे की खुशी वास्ते अगर गाया जाए तो जिहड़ा आप भयभीत है वो गायकी भी भयभीत हो गई, उच्ची नहीं हो सकती, बुलंद नहीं हो सकती। इस वास्ते साहिब कहिंदे ने खुशी दे गीत गाओ, किस दे? निर्भव दे। ते निर्भव केवल निरंकार है, निर्भव केवल परमात्मा है, निर्भव केवल अकाल पुरख है। इस वास्ते साहिब कहिंदे ने कि खुशी दे गीत तू गा, पर किथे गाइए, किहड़ी थां ते गाइए, गाण दी प्रेरणा कित्थों लईए? तो सतगुरदेव जी महाराज ने जो बोल इत्थे अंकित किए ने आप जी के सामने रखा, जय घर कीरत आखिए करते का होए विचारो। जिस घर में कीर्ति आखी जाती है, कीर्तन किया जाता है, जिस घर में बैठ के करते पुरख की विचार चल रही है, कीर्तन चलता है, विचार चल दिया ने, बोल चल रहे हैं, और जितने ज्यादा जिस घर में बोल चलन वो घर उतना ही पवित्र हो जाता है, और एक दिन इतना पवित्र हो जाता है कि उस घर में तीरथ कहना पैंदा। ये तीरथ धार्मिक मंदिर तो बहुत सारे ने पर तीरथ थोड़े ने, गुरुद्वारे बहुत सारे ने पर जिन्हां गुरुद्वारियां नूं असीं तीरथ कह दिंदे आ थोड़े ने। हिंदुओं के मंदिर लखां ने हिंदुस्तान दे, पर तीर्थां की गिणती सिर्फ 68 है, 68 ते मंदिर 68 इक शहर विच मिल जाणगे। धार्मिक मंदिर ते इक शहर विच 100-100 मिल जाणगे। राजस्थान दे शहर हर गली दे 4-4, 5-5 मंदिर, ते पूरे इक शहर विच 150-150, 200-200 मंदिर ने। ਪਰ ਸਮੁੱਚੇ ਭਾਰਤ ਦੇ ਤੀਰਥ ਤੇ ਕੁਲ 88 ਬਣ ਗਏ ਹਿੰਦੂਆਂ ਦੇ, ਤੇ ਮੰਦਰ ਗਿਣੋਗੇ ਤੇ ਲੱਖਾਂ ਨੇ। ਹੂਬਹੁ ਇੱਕ ਗੱਲ ਇੱਥੇ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਕਿ ਧਾਰਮਿਕ ਮੰਦਰ ਤੇ ਤੀਰਥ ਵਿੱਚ ਆਖਰ ਅੰਤਰਾ ਕੀ ਹੈ। ਬਹੁਤ ਵੱਡਾ ਅੰਤਰ ਹੈ, ਬਹੁਤ ਵੱਡਾ ਅੰਤਰ ਹੈ। ਜਿੱਥੇ ਬਹੁਤ ਜ਼ਿਆਦਾ ਗਾਵਿਆ ਗਿਆ, ਜਿੱਥੇ ਬਹੁਤ ਜ਼ਿਆਦਾ ਕੀਰਤੀ ਕੀਤੀ ਗਈ ਹੈ, ਔਰ ਇਤਨੀ ਕੀਰਤੀ ਕੀਤੀ ਗਈ ਹੈ ਕਿ ਉਸ ਥਾਂ ਦਾ ਮਾਹੌਲ ਹੀ ਐਸਾ ਹੋ ਗਿਆ ਹੁਣ ਕੋਈ ਬੈਠੇ ਤੇ ਉਹਦੀ ਰਚਨਾ ਆਪਣੇ ਆਪ ਗਾਇਨ ਕਰਨ ਲੱਗ ਪਵੇ। ਇਸ ਤਰ੍ਹਾਂ ਦੇ ਅਸਥਾਨ ਨੂੰ, ਇਸ ਤਰ੍ਹਾਂ ਦੇ ਮੰਦਰ ਨੂੰ ਤੀਰਥ ਕਹਿੰਦੇ ਨੇ। ਅਗਰ ਕੋਈ ਮਨੁੱਖ ਚਾਹੇ ਤੇ ਆਪਣਾ ਘਰ ਵੀ ਤੀਰਥ ਬਣਾ ਸਕਦਾ, ਬਣ ਜਾਂਦਾ। ਬਹੁਤੀ ਸਿੱਖ ਤੋਂ ਸਲਾਹ ਹੈ, ਬਹੁਤਾ ਹੀ ਜਪ ਤਪ ਘਰ ਦੇ ਚੱਲਦਾ, ਘਰ ਤੀਰਥ ਬਣ ਜਾਂਦਾ। ਇਸ ਵਾਸਤੇ ਭਗਤਾਂ ਦੇ ਘਰ ਅੱਜ ਵੀ ਤੀਰਥ ਨੇ। ਕਬੀਰ ਜਿਸ ਘਰ ਵਿੱਚ ਰਹਿ, ਬਨਾਰਸ ਵਿੱਚ ਲੋਕ ਜਾਂਦੇ ਨੇ ਉਸ ਘਰ ਦੇ ਦਰਸ਼ਨ ਕਰਨ, ਤੀਰਥ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਘਰ ਵਿੱਚ ਵੱਡੇ ਹੋਏ, ਪਾਲਣ ਪੋਸ਼ਣਾ ਹੋਈ, ਆਲੇ ਦੁਆਲੇ ਬੱਚਿਆਂ ਨਾਲ ਖੇਡਦੇ ਰਹੇ, ਸਭ ਤੀਰਥ ਬਣ ਗਏ। ਤਲਵੰਡੀ ਨਨਕਾਣਾ ਸਾਹਿਬ ਬਣ ਗਈ। ਜਿੱਥੇ ਜਿੱਥੇ ਬੱਚਿਆਂ ਨਾਲ ਖੇਡਦੇ ਰਹੇ ਅਤੇ ਖੇਡਦੇ 'ਚ ਵੀ ਬੰਦਗੀ ਸੀ, ਬੱਚਿਆਂ ਦੇ ਨਾਲ ਖੇਡਦੇ ਨੇ ਅਤੇ ਸਤਨਾਮ ਸਤਨਾਮ ਜਪਦੇ ਨੇ, ਜਪਾਉਂਦੇ ਨੇ। ਇੰਝ ਕਹਿ ਲਓ ਆਮ ਮਨੁੱਖਾਂ ਦੀ ਤਾਂ ਬੰਦਗੀ ਵੀ ਖੇਡ ਹੈ, ਗੁਰੂ ਨਾਨਕ ਦੀ ਖੇਡ ਵੀ ਬੰਦਗੀ ਸੀ। ਬਸ ਇਤਨੀ ਗੱਲ, ਆਮ ਬੰਦਿਆਂ ਦੀ ਜਿਹੜੀ ਇਹ ਬੰਦਗੀ ਹੈ ਨਾ, ਖੇਡ ਹੈ। ਮੈਂ ਘੁੰਮ ਫਿਰ ਕੇ ਬਾਹਰ ਦੇ ਮੁਲਕਾਂ 'ਚ ਜੋ ਦੇਖਿਆ ਉਹ ਸਿਰਫ ਇੱਕ ਸਮਾਜਿਕ ਇਕੱਠ ਮੈਂ ਦੇਖਿਆ, ਬਹੁਤ ਸਾਰੀ ਥਾਵਾਂ 'ਤੇ। ਇੱਥੋਂ ਬਾਰੇ ਤੁਸੀਂ ਨਿਰਣਾ ਆਪ ਕਰਨਾ, ਲੇਕਿਨ ਮੈਂ ਜੋ ਘੁੰਮ ਫਿਰ ਕੇ ਦੇਖਿਆ ਸਮਾਜਿਕ ਇਕੱਠ, ਬੰਦਿਆਂ ਦਾ ਆਪਸ ਵਿੱਚ ਮੇਲ ਜੋਲ, ਗੁਰੂ ਨਾਲ ਮੇਲ ਹੁੰਦਾ ਕਿ ਨਹੀਂ, ਪਰਮਾਤਮਾ ਨਾਲ ਮੇਲ ਹੁੰਦਾ ਕਿ ਨਹੀਂ, ਕੋਈ ਗੱਲ ਹੀ ਨਹੀਂ। ਬੰਦੇ ਦਾ ਬੰਦੇ ਨਾਲ ਮੇਲ ਹੋ ਜਾ, ਔਰ ਖੁਸ਼ੀ ਬਹੁਤ ਬੰਦੇ ਦਾ ਬੰਦੇ ਨਾਲ ਮੇਲ ਹੋ ਗਿਆ। ਕੋਈ ਇਸ ਗੱਲ ਦੀ ਚਿੰਤਾ ਨਹੀਂ ਗੁਰੂ ਨਾਲ ਮੇਲ ਹੋਇਆ ਕਿ ਨਹੀਂ, ਅਕਾਲ ਪੁਰਖ ਨਾਲ ਮੇਲ ਹੋਇਆ ਕਿ ਨਹੀਂ, ਕੋਈ ਉਹਦੀ ਗੱਲ ਸੁਣੀ ਹੈ ਕਿ ਨਹੀਂ, ਕੋਈ ਉਹਦੇ ਬੋਲ ਰਚਨਾ 'ਚੋਂ ਨਿਕਲੇ ਨੇ ਕਿ ਨਹੀਂ, ਕੋਈ ਸੁਰਤ ਉਹਦੇ ਨੇੜੇ ਗਈ ਹੈ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਸੋਚਣੀ ਨਹੀਂ। ਬੰਦੇ ਦੇ ਨੇੜੇ ਚਲੇ ਗਏ ਕਿ ਨਹੀਂ, ਔਰ ਬੰਦੇ ਨਾਲ ਸੰਬੰਧ ਜੁੜਿਆ ਕਿ ਨਹੀਂ, ਇਹ ਤਾਂ ਸਮਾਜਿਕ ਇਕੱਠ ਹੋ ਗਿਆ, ਧਾਰਮਿਕ ਇਕੱਠ ਤਾਂ ਨਹੀਂ ਹੈ ਸਰ, ਇਹ ਤਾਂ ਸਮਾਜਿਕ ਇਕੱਠ। ਤੋ ਆਮ ਬੰਦਿਆਂ ਦੀ ਤਾਂ ਬੰਦਗੀ ਵੀ ਖੇਡ ਹੈ ਔਰ ਕੁਛ ਨਹੀਂ। ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਕਈਆਂ ਨੇ ਬੰਦਗੀ ਨੂੰ ਖਿਡਾਉਣਾ ਹੀ ਸਮਝਿਆ ਔਰ ਕੁਛ ਨਹੀਂ, ਪਰ ਗੁਰੂ ਨਾਨਕ ਦੀ ਖੇਡ ਵੀ ਬੰਦਗੀ ਹੈ। ਜੇ ਬੱਚਿਆਂ ਨਾਲ ਖੇਡਦੇ ਵੀ ਨੇ ਤਾਂ ਬੰਦਗੀ ਹੈ, ਧਿਆਨ ਰੱਬ ਨਾਲ, ਧਿਆਨ ਨਿਰੰਕਾਰ ਨਾਲ ਖੇਡਦੇ। ਬੱਚਿਆਂ ਨਾਲ ਪਏ ਨੇ, ਜੁੜ ਜਾਂਦੇ ਰੱਬ ਨਾਲ, ਬੱਚਿਆਂ ਨੂੰ ਵੀ ਜੋੜ ਦਿੰਦੇ ਨੇ। ਖੇਡ ਵੀ ਬੰਦਗੀ, ਬੱਚਿਆਂ ਨਾਲ ਖੇਡਣਾ ਵੀ ਬੰਦਗੀ ਹੈ। ਅਤੇ ਕਿਵੇਂ ਕਰਨੀ ਆਮ ਬੰਦਿਆਂ ਦੀ ਤਾਂ ਬੰਦਗੀ ਵੀ ਖੇਡ ਹੈ ਔਰ ਕੁਛ ਨਹੀਂ, ਤਮਾਸ਼ਾ ਹੈ ਔਰ ਕੁਛ ਨਹੀਂ, ਖਿਡਾਉਣਾ ਹੈ, ਖਿਡਾਉਣਿਆਂ ਦੀ ਖੇਡ ਹੈ ਔਰ ਕੁਛ ਨਹੀਂ। ਸੋ ਇਸ ਤਰ੍ਹਾਂ ਦੇ ਪੁਰਸ਼ ਜਿੱਥੇ ਖੇਡਦੇ ਵੀ ਨੇ, ਜਿਸ ਜਿਸ ਥਾਂ 'ਤੇ ਖੇਡਦੇ ਵੀ ਨੇ, ਉਹ ਥਾਂ ਵੀ ਤੀਰਥ ਬਣ ਜਾਂਦੇ ਨੇ। ਨਨਕਾਣਾ ਸਾਹਿਬ ਦੇ ਅਸਥਾਨ ਹੈ ਬਾਲ ਲੀਲਾ, ਜਿੱਥੇ ਸਤਿਗੁਰ ਬੱਚਿਆਂ ਨਾਲ ਖੇਡਦੇ ਰਹੇ। ਉਸ ਥਾਂ ਦੇ ਵਿੱਚ ਵੀ ਇਤਨੀ ਕਸ਼ਿਸ਼ ਹੈ, ਦਾਸ ਦੋ ਤਿੰਨ ਦਫ਼ਾ ਜੋ ਉੱਥੇ ਹਾਜ਼ਰੀ ਭਰੀ ਹੈ, ਉਸ ਜਗ੍ਹਾ ਵਿੱਚ ਅੱਜ ਵੀ ਕਸ਼ਿਸ਼ ਹੈ। ਹੈ ਤਾਂ ਬਾਲ ਲੀਲਾ, ਬੱਚਿਆਂ ਨਾਲ ਸਤਿਗੁਰ ਖੇਡਦੇ ਹੀ ਰਹੇ, ਪਰ ਖੇਡ ਬੰਦਗੀ ਸੀ, ਖੇਡ ਇਬਾਦਤ ਸੀ, ਖੇਡ ਰੱਬ ਨਾਲ ਜੁੜਨ ਦੀ ਸੀ। ਉਸ ਬਾਲ ਲੀਲਾ ਸਥਾਨ ਵਿੱਚ ਅੱਜ ਵੀ ਕਸ਼ਿਸ਼ ਤੀਰਥ ਹੈ, ਅੱਜ ਵੀ ਰੱਬ ਦੀ ਤਰਫ ਸੁਰਤ ਖਿੱਚਦੀ ਹੈ, ਅੱਜ ਵੀ ਮਨੁੱਖ ਦੀ ਸੁਰਤ ਨੂੰ ਉਹ ਬਾਲ ਲੀਲਾ ਅਸਥਾਨ ਕਿਸੇ ਪਵਿੱਤਰਤਾ ਦੇ ਕੇਂਦਰ ਵਿੱਚ ਲੈ ਜਾਂਦਾ। ਤੋ ਮੈਂ ਕਰਾਂ ਹਿੰਦੂਆਂ ਦੇ ਜੇ ਮੰਦਰ ਗਿਣੀਏ ਤਾਂ ਲੱਖਾਂ ਤੋਂ ਵੀ ਅਗਾਨ ਹੈ। ਹਰ ਸ਼ਹਿਰ ਵਿੱਚ 100-150-200 मंदिर हैं, लेकिन तीर्थ कुल 88 हैं। तीर्थ तो मुराद जिस स्थान पे इतना गावया गया है, जिस स्थान पे प्रभु की इतनी चर्चा की गई है, जिस स्थान पे बैठ के इतनी परमात्मा की विचार की गई है कि उस स्थान के उत्ते सिवाय परमात्मा दी तरंगा तो होर कुछ भी नहीं, उसके गीतों तो होर कुछ भी नहीं। तो हुण नास्तिक तो नास्तिक भी उत्थे आ जाए, कठोर तो कठोर भी उत्थे आ जाए, उसके मन दे च भी कोई प्रभु मिलन की तांग पैदा होवे, तड़प पैदा होवे, इस तरह के स्थान नूं कहिंदे ने तीर्थ। साहिब कहिंदे जिस घर दे करते पुरख की कीर्ति गायन की जा रही हो, जिथे उसके गुणों की विचार हो रही हो, बंदे तू उथे सोहे लागा, क्योंकि तेनू प्रेरणा उतों ही मिलेगी, उस तो बिना प्रेरणा नहीं मिल सकती। मनुख का मन करते पुरख ने इस ढंग का बनाया कि हर गल तो प्रभावित होंगे, उस घर को भी लाजमी प्रभावित होगा जिथे उस निर्भव का सोहेला गायन हो रहा है और उस निर्भव की विचार हो रही है। साहब कहने जिथे उस करते पुरख की कीर्ति आखी जा रही है और विचार की जा रही है, तित घर गाओ सोहेला सिमरो सिरजनहारो, ओ सिरजनहार जगत का प्रतिपालक बनाने वाला, फिर तू उस घर में उसका सोहेला गा, खुशी दे गीत गा, उसका सिमरन कर, सोहेले दे राही गीत दे राही संगीत दे राही तू उहदे नाल संबंध जोड़। तो मैं कल अर्ज की सी संबंध सिमरन दे ने, सिमरो सिरजनहारो, संबंध होन दे नहीं, संबंध सिमरन दे ने, याद ने। कोई किसनू कितना कि याद करता याद नाल संबंध जुड़िया रहिंदा, याद नहीं करता संबंध टुट जाता, याद तो निकल गया है भुल गया है संबंध तो टुट गया, गल खत्म। थोड़ी थोड़ी याद बाकी है संबंध है, बहुती याद है बहुता गूढ़ा संबंध हो गया, भुलदा ही नहीं, हर वक्त याद देता, उठदे हां बैठदे हां सौंदे हां जागदे हां, हुण उसे दी याद। इसनों कहिंदे ने गूढ़ा संबंध, बहुत गूढ़ा संबंध जुड़ गया, दम दम सदा संभालदा, दम ना बिरथा जाए। गुरु अमरदास जी महाराज कहिंदे एक दम भी व्यर्थ ना चला जाए, दम दम दे उसकी संभाल है, दम दम दे उसकी याद है, तो याद ही संबंध जोड़न का वसीला है। साहिब कहिंदे जिस घर दे करते पुरख की कीर्ति गायन हो रही है, उसके गुणों की विचार हो रही है, उस घर में बैठ के तू सोहेला गा गीत गा। और साहब कहिंदे ने मैं सदके जाना वारने कुरबान जाना उस सोहेले तो उस घर तो जिस सोहेले के गायन करन नाल सदीवी सुख की प्राप्ति हो जाती है, हकीकी आनंद की प्राप्ति हो जाती है। अगां पंक्तियां नित नित जीड़े संभालियन देखेगा देवन हार, तेरे दाने कीमत ना पवे जिस दाते कौन सुमार। निता प्रति ये नहीं कि संगरांद वाले दिन उसका चिंतन करना, इतवार वाले दिन उसका चिंतन करना, नित नित की प्रेरणा दिती है। रोज अन्न रोज चाहिए, पानी रोज चाहिए, भोजन रोज चाहिए, ईश्वर की संभाल भी रोज चाहिए है। रूहानी गुजार है, रूह का भोजन है। शरीर में कुछ दिन लगातार भोजन ना देइए कुमला जाता है शरीर, मुरझा जाता है, और जो बिल्कुल ना देइए तो मर भी सकता है, खत्म भी हो सकता है। रूहानी मौत भी कई दी हो जाती है, जो भुल जाते हैं, बिल्कुल भुल जाते हैं, जिसनु सतगुरु कहते हैं आखा जीवा बिसरे मर जाओ, मरणंग बिसरंग गोबिंदे जीवनंग हर नाम ध्यावणे। तो साहब कहते ने तू निता प्रति उसकी संभाल कर, संभाल तो मुराद उसका चिंतन कर, उन्हों याद कर। जो सदीवी देखता है और देन हार है, जो मंगना लेना नहीं जानता देना जानता, देखेगा देवन हार, तेरी संभाल नू तेरे चिंतन नू उस प्रभु ने वेखना, वो वेख रहा है, वो दाता दे रहा है, और उस तो हमेशा ही देना ही प्रगट होंदा। इस वास्ते परिपूर्ण परमात्मा नूं दाता राखे, वड्डा दाता तिल ना समाए, पहाड़ जितना दे के जो तिल जितनी भी मंग नहीं रखता। तिल जितना दे के अक्सर मनुख पहाड़ जितनी मंग रखता, पहाड़ जितना दे के तिल जितनी भी मंग नहीं। तेरे दाने कीमत ना पवे तिस दाते कौन संवार। साहब कहते हैं हे परिपूर्ण परमात्मा, तेरे दिते हुए दान की कोई कीमत है? इन्हां उंगलियां की कोई कीमत है? हत्थां की कोई कीमत है? हाँ, किधरे बाँह ना रवे, ईश्वर ना करे, तो फिर प्लास्टिक की या लकड़ की जब बाँह लवानी पैंदी उहदी ते कीमत है। पत्थर दी अखां लवानियां पै जांदियां ने उहदी ते कीमत है। लकड़ की टंग लवानी पै जांदी है उहदी ते कीमत है। पर हे प्रभु, ये जो तू लत्तां दित्तियां ने, ये जो तू पैर दित्ते ने, इहदी कोई कीमत थोड़ी है? इहदा कोई मुल थोड़ी है? ये जिहड़ी तू रचना दित्ती इहदा कोई मुल है? ये जिहड़ा तू जीवन दित्ता है इहदा कोई मुल है? इसे नूं कहा है अमुल गुण अमुल वापा। उस परिपूर्ण परमात्मा दे गुण उसकी देन अमुल है, कीमत नहीं पाई जा सकती। घर विच बिजली जल्दी है, महीने बाद बिल देंदे हां, सदियों तो सूरज रोशनी दे रहा है, दान दे दात है, उस तो मिल रही है दात। साहिब कहिंदे तेरी जिहड़ी दात है उहदी की कीमत पाई है? भाव कोई मुल नहीं, अथाह दात है, अनंत दात है। और जब तेरी दात की कीमत नहीं पैंदी तो उस दाते का शुमार किस तरह करिए? तेरी दातां दे जो है शुमार नहीं, तेरी दात की ही गिनती नहीं, तो उस दाते का अंदाजा किन्ना क लाइए कि कितना क वड्डा है, जिहदी दात ही नहीं गिनी जा सकती, जिहदी दात ही नाप तौल विच नहीं आउंदी। इतनी महान, इतनी अनंत जिहड़ी उसने जीवां नूं दे रखी है, जिहड़ी उसने खंडां ते ब्रह्मंडां नूं दे रखी है, जिहड़ी उसने सूक्ष्म ते अस्थूल जीवां नूं दे रखी है, इतनी वड्डी दात जो गिनती च नहीं, दाता किस तरह गिणी है? उस महान दाने नूं किस तरह गिणी है? उहदा शुमार जो है किस तरह करिए? हुण सतगुरु देव जी महाराज मूल गल विच आउंदे ने कि संबत साहा लिखिया मिलकर पाओ ते गीत आखिया खुशी दे गाओ। सुहिले खुशी दे गाने ने, ते खुशी उस दिन ही आउंदी है जिस दिन जिंदगी दे मौत दा भय ना रहे। मैं मर जाना है, मेरी किधरे इज्जत ना मर जाए, मेरा किधरे माण मर्यादा जिहड़ी बनी हुई है नाश ना हो जाए, मेरा किधरे बनया होया चिंतन नाश ना हो जाए, ज्ञान नाश ना हो जाए, मौत दा ही भय। ते खुशी दे सोहले किस तरह निकलणगे? पर ये जिहड़ा निर्भव दा सोहेला है, निर्भव दे गीत ने मौत नूं खत्म कर देंदे ने, भाव मौत दे भय नूं खत्म कर देंदे ने। ते मौत दा भय किस तरह खत्म हो जांदा है? मौत चेते रहिंदी है भगतां नूं, इन्नी मैं अर्ज करदा, मौत चेते है, मौत याद है। जन्म साखी दे च मैं एक गाथा पढ़ रहा सी, साहिब गुरु नानक देव जी महाराज ने सुभावक पुछया मरदाने नूं, पुरखा तैनू अपनी जिंदगी का किन्ना कु भरोसा है? महाराज की भरोसा है जिंदगी का? मैं इन्ना ही समझदा भी 100 कदम मैं चल लवा तो पता नहीं अगला कदम मैं पुट सकांगा कि नहीं। मुस्कुरा पे गुरु नानक देव जी, तो बाले नूं कहण लगे पुरखा तू दस तैनू अपनी जिंदगी का किन्ना कु भरोसा है? महाराज मरदाने नूं 100 कदमां का होगा, आपां ते समझदे हां जिहड़ा एक कदम पुटे है पता नहीं दूसरा पुट सकांगे कि नहीं। एक कदम का भरोसा है, ज्यादा नहीं। उस वक्त दोहां ने प्रश्न किया महाराज आपनू अपने जीवन का किन्ना क भरोसा है? साहब कहिंदे ने हम आदमी हाँ एकदम ही मोहलत मौत ना जान, एक दम का ही भरोसा है, जिहड़ा मूँह दे च है पता नहीं दूजा आना कि नहीं, जिहड़ा दम मूँह दे च है इहदी ते गल कर सकदे हां, जिहड़ा अजे आया नहीं उहदा कोई भरोसा नहीं, पता नहीं आना है कि नहीं, कि जब मौत का चिंतन इतना गहरा होवे तो बहुत बुलंद जिंदगी मिलती है। बुलंद जिंदगी, उच्ची जिंदगी किस कोल होवेगी? जिसके कोल बहुत गहराई विच मौत की याद होवेगी। पहला मरण कबूल जीवन की चढ़ आस, जिन्हों हर वक्त जिंदगी चेते है उन्हों हंकार चेते रहेगा, लोभ चेते रहेंगे, विकार चेते रहेगा, तृष्णा चेते रहेगी, वितकरे चेते रहेंगे, दुबदा चेते रहेगी, लड़ाई झगड़े चेते रहेंगे। तो जिसनों मौत चेते हर वक्त सब कुछ मिट जाएगा, ये सब कुछ नाश हो जाएगा। यह गल वक्री है कि सत पुरशां की, धार्मिक पुरशां की गल आम नास्तिक लोगों ने समझी नहीं, तो उन्होंने यह कह दिता है धर्म का जन्म मौत के भय तो होया। अगर मौत ना होगी तो शायद धर्म ना होगा, शायद परमात्मा ना होगा। नास्तिक लोगों ने इस ढंग के भी बोल लिखे ने, खास करके बंगाल का प्रसिद्ध नास्तिक केशव चंद्र, उन्हें तो अथाह वड़िया वड़िया किताबा लिखिया। और मैं उसकी विचार इस गल के आले दुआले घूम रही है, जे मौत ना होंगी तो शायद मनुख की दुनिया च रब ना होंगे। मौत के डर ने मनुख के अंदरों धर्म पैदा किया, मौत के डर ने मनुख को मजबूर किया परमात्मा की पूजा करने, ईश्वर की पूजा करने। दरअसल केशव चंद्र बहुत गहरा नहीं गया, लेकिन उसदिया विचार ने बंगालिया नास्तिक जरूर बना दिता। उसकी विचार ने बंगालियों के अंदर बगावत जरूर पैदा कर दी। अज अद्धे तो भी ज्यादा बंगाल करीबन करीबन नास्तिक हो गया और कम्युनिज्म की लपेट देख गया। वो विचार उन्होंने चंगी लग रही ने नास्तिकता दियाँ, क्योंकि एक बहुत उगा पंडित, एक बहुत सियाणा इस संबंध में बहुत कुछ लिख गया, बहुत कुछ लिख गया। तो हुण हैरानगी इस गल की हुई केशव चंद्र नूं, भी जितने भगत ने जितने संत ने वह भी कहिंदे मौत चेते रखो, जीवन चेते ही ना रखो। कहिंदा हद हो गई, ये तो अन्याय है मनुख नाल कि जीवन नूं भुला दईए मौत नूं चेते रखी। जिंदगी कोल है, इहनूं ना चेते करिए, जो मौत अजे है नहीं उहनूं चेते करिए। दरअसल उसने मौत नूं गहरे तल विच वेखण की कोशिश नहीं की। रोज बंदा जी रहा है तो रोज बंदा मर रहा है, इन्नी मैं अर्ज कर रहा हूं। मौत एक दिन नहीं कटती, रोज मौत हो रही है। रोज बंदा जी रहा है, रोज बंदा मर रहा है, तो तुसी आखोगे इत्थे पहेली है। रोज किस तरह मर रहा है? बंदा एक दिन मरदा, बंदा रोज मरदा। जिसनों असीं मौत कहने उस दिन संपूर्ण मर जाता है, पूर्ण मर जाता है, पर थोड़ा थोड़ा रोज मरदा। एक बच्चा वड्डा हो रहा है, पर सिर्फ वड्डा नहीं हो रहा, छोटा भी हो रहा है। निश्चित जिहड़ी उम्र है वह तो रोज़ घट रही है। छिन छिन औद ब्यात है, फूटे घट ज्यों पानी। एक एक बूंद अगर घड़े दे चो पानी दी जो है निकल रही है, तो पानी तो घट रहा है, वध थोड़ी है। साहिबां दी बाणी इत्थे फरमान करदी है बंदा रोज मर रहा है, बंदे दे अंदरों कुछ रोज मर रहा है। और इतने सूक्ष्म ढंग नाल मर रहा है, मरना दिखाई नहीं दे रहा। जिस तरीके नाल बड़े सूक्ष्म ढंग नाल बच्चा वड्डा हो रहा है, तो इहदा वड्डा होना नहीं दिखाई दे रहा, इहदा मरना भी नहीं दिखाई दे रहा। मनुख दा वड्डा होना नहीं दिखाई दे रहा, मनुख दा मरना भी नहीं दिखाई दे रहा। वड्डा हो रहा है कोई दिखाई दे रहा? भी किस ढंग नाल वड्डा हो रहा है? यह गति, यह चाल बड़ी सूक्ष्म है। मौत भी इतनी सूक्ष्म चाल नाल चल रही है, नहीं दिखाई दे रही, भगतां नूं दिखाई दे जांदी है। बंदे तू निरा रोज जी नहीं रहा, तू निरा रोज वड्डा नहीं हो रहा, तू रोज छोटा भी हो रहा, तू रोज मर भी रहा, तू रोज मिट भी रहा। तो जिहड़ा तू रोज मिट रहा है इहनूं भी तो चेते रख, तू रोज वड्डा हो रहा है यही चेते है तैनूं। तू रोज मिट भी रहा है, तू रोज छोटा भी हो रहा है, तू रोज मर रहा है। अगर जीवना ही चेते रह गया तो मरना तो भुल गया, तो सिवाय औगणा की गठड़ी दे तेरे कोल होर कुछ नहीं होना, सिवाय चिंता ते सोग दे होर तेरे कोल कुछ नहीं होना। दबी हुई जिंदगी तो इलावा होर तेरे कोल कुछ नहीं होना। जितना गहरा जिंदगी का चिंतन होवेगा उतने गहरे विकार होंगे, उतने औगणा की पंड होगी। तो जितना मौत का गहरा चिंतन होवेगा, केशव चंद्र ने इस ढंग नाल पढ़न की कोशिश नहीं की। ਉਹਨੇ ਤੇ ਇਹੀ ਸਮਝਿਆ ਕਿ ਇੱਕ ਦਿਨ ਜਿਹੜਾ ਬੰਦਾ ਮਰ ਜਾਂਦਾ ਉਸਦਾ ਭੈ ਨਹੀਂ। ਮਹਾਂਪੁਰਸ਼ ਇਹ ਕਹਿ ਰਹੇ ਨੇ ਤੂੰ ਰੋਜ਼ ਮਰ ਰਿਹਾ ਹੈ ਇਸ ਮਰਨੇ ਨੂੰ ਵੇਖ, ਪਹਿਲਾ ਮਰਨ ਕਬੂਲ ਜਿਹੜਾ ਕਹਿ ਦਿੱਤਾ ਹੈ ਵੀ ਤੂੰ ਰੋਜ਼ ਮਰ ਰਿਹਾ ਇਸ ਨੂੰ ਕਬੂਲ ਕਰ ਲੈ, ਤੂੰ ਇੱਕ ਦਿਨ ਥੋੜ੍ਹੀ ਮਰਦਾ ਤੂੰ ਰੋਜ਼ ਮਰ ਰਿਹਾ। ਗਹਿਰਾਈ ਦੇ ਨਾਲ ਦੇਖੀਏ ਤੇ ਬੰਦਾ ਰੋਜ਼ ਮਰ ਰਿਹਾ, ਬੰਦੇ ਦੇ ਤੋਂ ਕੁਝ ਰੋਜ਼ ਮਰ ਰਿਹਾ, ਰੋਜ਼ ਮਿਟ ਰਿਹਾ, ਇਹਦਾ ਬਚਪਨਾ ਮਿਟ ਰਿਹਾ ਜਵਾਨ ਹੋ ਗਿਆ, ਇਹਦੀ ਜਵਾਨੀ ਮਿਟ ਰਹੀ ਹੈ ਬੁੱਢਾ ਹੋ ਗਿਆ, ਇਹਦਾ ਬੁਢੇਪਾ ਵੀ ਮਿਟ ਜਾਣਾ, ਰੋਜ਼ ਮਿਟਦਾ ਜਾ ਰਿਹਾ, ਰੋਜ਼ ਮਿਟਦਾ ਜਾ ਰਿਹਾ, ਬੰਦਾ ਰੋਜ਼ ਮਰ ਰਿਹਾ, ਰੋਜ਼ ਮਰ ਰਿਹਾ। ਔਰ ਕਿਸੇ ਹੱਦ ਤੱਕ ਦੋ ਮੌਤਾਂ ਤੇ ਅਸੀਂ ਪ੍ਰਗਟ ਰੂਪ ਵਿੱਚ ਜ਼ਿੰਦਗੀ 'ਚ ਦੇਖਦੇ ਹਾਂ। ਕਿਸੇ ਜਵਾਨ ਨੂੰ ਕਹਿ ਦੇਈਏ ਤੇਰਾ ਬਚਪਨਾ ਕਿੱਥੇ ਹੈ, ਤੇ ਹਿੰਦੁਸਤਾਨੀ ਬੋਲੀ 'ਤੇ ਕਹਿੰਦੇ ਮਰ ਗਿਆ, ਬਚਪਨਾ ਮਰ ਗਿਆ ਹੁਣ ਕਿੱਥੇ। ਅਤੇ ਕਿਸੇ ਬੁੱਢੇ ਨੂੰ ਕਹਿ ਦੇਈਏ ਤੇਰੀ ਜਵਾਨੀ ਕਿੱਥੇ, ਕਹਿੰਦਾ ਹੁਣ ਜਵਾਨੀ ਕਿੱਥੇ, ਉਹ ਤੇ ਮਰ ਗਈ, ਕਦੋਂ ਦੀ ਮਰ ਗਈ, ਜਵਾਨੀ ਮਰ ਗਈ, ਬਚਪਨਾ ਮਰ ਗਿਆ। ਅਤੇ ਇਹਨੂੰ ਆਖੋ ਵੀ ਜੇ ਬਚਪਨਾ ਮਰ ਗਿਆ, ਜਵਾਨੀ ਮਰ ਗਈ ਹੈ, ਬੁਢੇਪਾ ਰਹਿਣਾ, ਇਹ ਵੀ ਮਰੇਗਾ, ਇਹ ਵੀ ਮਰ ਗਿਆ, ਇਹ ਵੀ ਮਿਟ ਗਿਆ, ਲੇਕਿਨ ਕਬੂਲ ਨਹੀਂ। ਬੱਚਾ ਕਬੂਲ ਕਰੇ ਇਹ ਤੇ ਕਰਾਮਾਤ ਹੋਵੇਗੀ, ਬੁੱਢੇ ਨੂੰ ਵੀ ਕਬੂਲ ਨਹੀਂ, ਬੁੱਢਾ ਵੀ ਪ੍ਰਵਾਨ ਨਹੀਂ ਕਰਦਾ, ਬੁੱਢਾ ਵੀ ਮੌਤ ਨੂੰ ਦੂਰ ਰੱਖਣਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਮੌਤ ਭੁੱਲੇ, ਮੌਤ ਨਾ ਚੇਤੇ ਆਵੇ। ਕਹਿੰਦੇ ਨੇ ਬੱਚੇ ਨੂੰ ਮੌਤ ਚੇਤੇ ਆ ਗਈ, ਇਹ ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ। ਔਰ ਜੇ ਬੁੱਢੇ ਨੂੰ ਅਜੇ ਵੀ ਮੌਤ ਚੇਤੇ ਨਹੀਂ ਆ ਰਹੀ, ਗੁਰਦੁਆਰ 'ਤੇ ਦਸਤਕ ਪਈ ਦਿੰਦੀ ਹੈ, ਕਹਿੰਦੇ ਬਹੁਤ ਸੋਇਆ ਹੋਇਆ ਮਨੁੱਖ ਹੋਵੇਗਾ, ਬਹੁਤ ਜੜ ਬੁੱਧੀ ਦਾ, ਮੋਟੀ ਅਕਲ ਦਾ। ਇਸ ਵਾਸਤੇ ਅਜੋਕੇ ਸਮੇਂ ਵਿੱਚ ਕਿਧਰੇ ਇਹ ਨਾ ਸਮਝਣਾ ਕਿ ਲੋਕਾਂ ਦੀ ਅਕਲ ਬੜੀ ਬਾਰੀਕ ਹੈ, ਕਤਈ ਨਹੀਂ, ਇਹ ਗੱਲ ਵੱਖਰੀ ਹੈ ਕਿ ਜਿਤਨੀ ਵਿੱਦਿਆ ਹੁਣ ਹੈ, ਜਿਤਨੀ ਤਾਲੀਮ ਹੁਣ ਹੈ, ਇਤਨੀ ਪਹਿਲੇ ਨਹੀਂ ਸੀ, ਪਰ ਜਿਤਨੀ ਮੋਟੀ ਬੁੱਧ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅਜੋਕੇ ਸਮੇਂ ਵਿੱਚ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ, ਕਿਹਨੂੰ ਪੜ੍ਹਿਆ ਮੂਰਖ ਆਖੀਏ, ਜਿੱਤ ਲੱਭ ਲੋਭ ਅਹੰਕਾਰ। ਭਗਤ ਕਬੀਰ ਨੇ ਇੱਕ ਗੱਲ ਬੜੀ ਦਾਰਸ਼ਨਿਕ ਅਤੇ ਮਹਾਨ ਆਖੀ ਹੈ। ਉਹ ਕਹਿੰਦੇ ਨੇ ਧਰਮ ਦਾ ਜਿਹੜਾ ਦਰਵਾਜ਼ਾ ਹੈ, ਰੱਬ ਦੇ ਮਹਿਲ ਦਾ ਜਿਹੜਾ ਦਰਵਾਜ਼ਾ ਹੈ, ਮੁਕਤੀ ਦਾ ਜਿਹੜਾ ਦਰਵਾਜ਼ਾ ਹੈ, ਉਹ ਬੜਾ ਸੂਖਸ਼ਮ ਹੈ, ਬਹੁਤ ਸੂਖਸ਼ਮ ਹੈ। ਕਿੰਨਾ ਕੁ ਸੂਖਸ਼ਮ ਹੈ ਆਪ ਕਹਿੰਦੇ ਨੇ, ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਇ। ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ ਤੇ ਕਿੰਨਾ ਕੁ ਰਹਿ ਜਾਏਗਾ, ਕੁਛ ਵੀ ਨਹੀਂ, ਹੱਥ ਵਿੱਚ ਸ਼ਾਇਦ ਪਕੜੇ 'ਚ ਵੀ ਨਾ ਹੋਵੇ। ਕਹਿੰਦੇ ਨੇ ਮੁਕਤੀ ਦਾ ਦੁਆਰ, ਧਰਮ ਦਾ ਦੁਆਰ, ਰੱਬ ਦੇ ਮਹਿਲ ਦਾ ਦਰਵਾਜ਼ਾ ਇੰਨਾ ਕੁ ਬਾਰੀਕ ਹੈ ਤੇ ਮਨ ਤੋਂ ਮੈਗਲ ਹੋਏ ਰਿਹਾ ਨਿਕਸਿਓ ਕਿਉਂ ਕਰ ਜਾਏ। ਤੇ ਬੰਦੇ ਦਾ ਮਨ, ਬੰਦੇ ਦੀ ਅਕਲ, ਬੰਦੇ ਦੀ ਬੁੱਧ ਇਹ ਹਾਥੀ ਹੋਈ ਪਈ ਹੈ, ਕਿਵੇਂ ਲੰਘੇ। ਜਿਹਦੀ ਅਕਲ ਬਹੁਤ ਮੋਟੀ ਹੋਵੇ ਨਾ ਤੇ ਬਾਰੀਕ ਗੱਲਾਂ ਨੂੰ ਨਾ ਸਮਝ ਸਕੇ, ਤੇ ਪੰਜਾਬ ਦੇ ਵਿੱਚ ਅੱਜ ਵੀ ਕਹਿ ਦਿੰਦੇ ਨੇ ਵੀ ਤੇਰੀ ਅਕਲ ਥੋੜ੍ਹੀ ਹੈ, ਨਿਰੀ ਮੱਝ ਹੈ, ਉੱਥੇ ਇੰਝ ਕਹਿੰਦੇ ਨੇ ਅੱਜ ਵੀ। ਰਾਜਸਥਾਨ ਤੇ ਹਰਿਆਣੇ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਵੀ ਇਸ ਕੀ ਅਕਲ ਥੋੜ੍ਹੀ ਹੈ, ਬਹਿਸ ਹੈ, ਇਹ ਤੋਂ ਬਹਿਸ ਹੈ, ਅਕਲ ਥੋੜ੍ਹੀ ਹੈ, ਉੱਥੇ ਇੰਝ ਮੱਝ ਨਾਲ ਤਸਵੀਰ ਦਿੰਦੇ ਨੇ, ਕਿਉਂਕਿ ਜਾਨਵਰਾਂ ਦੇ ਵਿੱਚੋਂ ਮੱਝ ਬਹੁਤ ਮੋਟੀ ਹੈ। ਤੇ ਜਿਹਦੀ ਅਕਲ ਬਹੁਤ ਮੋਟੀ ਹੋਵੇ, ਮੋਟੀ ਗੱਲ ਸਮਝਦਾ ਬਾਰੀਕ ਨਹੀਂ, ਖੁੱਲੀਆਂ ਗੱਲਾਂ ਨੂੰ ਸਮਝ ਜਾਂਦਾ ਸੂਖਸ਼ਮ ਨੂੰ ਨਹੀਂ, ਤਾਂ ਰਾਜਸਥਾਨ ਤੇ ਹਰਿਆਣੇ 'ਚ ਅੱਜ ਵੀ ਕਹਿੰਦੇ ਨੇ, ਪੰਜਾਬ ਦੇ 'ਚ ਅੱਜ ਵੀ ਕਹਿੰਦੇ ਨੇ ਇਹਦੀ ਅਕਲ ਥੋੜ੍ਹੀ ਹੈ, ਮੱਝ ਹੈ। ਉੱਤਰੀ ਭਾਰਤ ਜਿੱਧਰ ਦੇ ਭਗਤ ਕਬੀਰ ਜੀ ਮਹਾਰਾਜ ਨੇ ਆਪ ਦੇ ਜ਼ਮਾਨੇ ਵਿੱਚ ਮੋਟੀ ਅਕਲ ਵਾਲੇ ਨੂੰ ਕਹਿ ਦਿੰਦੇ ਸਨ ਵੀ ਇਹਦੀ ਅਕਲ ਥੋੜ੍ਹੀ ਹੈ, ਹਾਥੀ ਹੈ, ਮੇਰਾ ਹੀ ਹਾਥੀ, ਅਕਲ ਥੋੜ੍ਹੀ ਹੈ, ਇਹਦੇ ਕੋਲ ਬੁੱਧੀ ਥੋੜ੍ਹੀ ਹੈ, ਮੇਰੀ ਹਾਥੀ। ਤੂੰ ਹਾਥੀ ਹੋਵੇ ਅਕਲ ਤੇ ਦਰਵਾਜ਼ਾ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਤੇ ਹਾਥੀ ਲੰਘੇ ਤੇ ਕਿਵੇਂ ਲੰਘੇ। ਤੂੰ ਖਿਮਾ ਕਰਨੀ, ਧਰਮ ਦੀ ਗੱਲ ਇਹ ਨਾ ਸਮਝਣਾ ਲੋਕਾਂ ਦੀ ਕੋਈ ਸਮਝ 'ਚ ਆਉਂਦੀ ਹੈ। ਮੈਂ ਧਰਮ ਮੰਦਰਾਂ ਵਿੱਚ ਲੋਕ ਮੁਰਝਾਏ ਹੋਏ ਵੇਖਦਾ, ਬਹੁਤ ਮਾਯੂਸ ਬੈਠਦਾ। ਬੰਦਾ ਪ੍ਰਸੰਨ ਹੋ ਜਾਏ, ਖਿੜ ਜਾਏ, ਗੱਲ ਸਮਝਦੇ 'ਚ ਆਏ, ਤਾਂ ਦਾਰਸ਼ਨਿਕ ਕਹਿੰਦੇ ਨੇ, ਮਨੋਵਿਗਿਆਨੀ ਕਹਿੰਦੇ ਨੇ, ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਗਰਦਨ ਸਿੱਧੀ ਹੋ ਜਾਂਦੀ ਹੈ। ਆ ਜਿਵੇਂ ਖੇੜੇ ਵਿੱਚ ਆਉਂਦਾ ਨਾ ਫੁੱਲ, ਤਾਂ ਸਿੱਧਾ ਉੱਪਰ ਉੱਠਦਾ, ਅਤੇ ਜਦ ਮੁੜ ਜਾਂਦਾ ਤਾਂ ਨੀਵਾਂ ਜਾਂਦਾ, ਪੰਖੜੀਆਂ ਥੱਲੇ ਜਾਂਦੀਆਂ। जीवन भी जद मुरझांदा है, बुढ़ा बंदा हुंदा है, जिंदगी मुरझा चली है तो कमर झुकदी है, पर जद जवान है उपर नू उठदा, फुल उपर नू उठदे ने, जद खिड़दे ने मुरझांदे ने ते थले जांदे। धर्म की गल सुनदिया सुनदिया जे सिर ढह गया है बंदे का, कमर झुक गई है, बोझल हो गया दिमाग, समझ लेना गल नहीं समझ पाई, स्पष्ट है गल। और धार्मिक मंदिरों में अक्सर सिर डटे हुए मिलते हैं, गुस्ताखी माफ जमा मैं पहले मांग लिया। मैं एक लतीफा पढ़िया से हिंदुस्तान के हिंदी अखबार नौबार टाइम दे, एक मरीज डॉक्टर को गया, डॉक्टर पूछता की रोग है तेनों, आखन लगा मैनू नींद नहीं पैंदी और कुछ नहीं, बस मैनू नींद नहीं पैंदी और कोई बीमारी नहीं। तो डॉक्टर कहने लगा फिर कथा सुन चला जाया कर किसी मंदिर दे, पै जाएगी नींद, आप गल समझ च नहीं आवेगी, आपे सिर ढा के बैठेगा और की गल, कोई धर्म की समझ च आँगी, धर्म की गल कोई पकड़े च आँगी है, धर्म की गल नाल कोई तालमेल बैठता है, कतई नहीं, कोई बंदे का संबंध जुड़ता है, जिस गल नाल बंदे का संबंध जुड़ जाए, जिस गल नाल बंदे का तालमेल बैठ जाए, रीढ़ की हड्डी सीधी हो जाती है, सिर उच्चा हो जाता है, प्रफुल्लता खेड़ा मस्ती अंदर पैदा हो जाती है। तो अक्सर मैं रहन सबाई कीर्तना च ही देखा, कीर्तन रहन सबाई हो रहा है, तो गुरुद्वारे का माहौल इंज बने आता जिमें किसी हॉस्पिटल का जो है माहौल, और ए सब मरीज दिखाई देंगे डटे हुए मायूस उदास, तालमेल नहीं बैठे। कारण मैं इतनी अर्थ करा, रब की गल कोई खिडौना नहीं। भगत कबीर जी कहते हैं, वह दरवाजा धर्म का द्वार, मुक्ति का द्वार, रब का द्वार, राई दे दाने का दसवां हिस्सा, कबीर मुक्त द्वारा संकुरा, संकीर्ण है, संग है, छोटा है, सूक्ष्म है, कितना राई दसें भाए। सियाणे कहते हैं दार्शनिक कि कबीर की मजबूरी है, वरना प्रमाण इस तो सूक्ष्म उन्होंने देना से, पर इस तो सूक्ष्म है कि कुछ भी नहीं, राई के दाने का दसवां हिस्सा करो पकड़ दे भी नहीं आएगा, वरना इस तो भी उन्होंने सूक्ष्म कहना से, पर इस तो सूक्ष्म कहने से कोई प्रत्यक्ष प्रमाण है नहीं, किड़ी चीज़ में अगे करना, प्रत्यक्ष रूप में किस चीज़ में अगे रखना। तो आपने ये कह दिता, राई दसें भाए, मन तो मैगल हो रहा, निकस्यो क्यों कर जाए, राई दे दाने दा दसवां हिस्सा, इतना छोटा दरवाजा, हुण मज लंघे सिंह मारेगी, लंघ तो नहीं सकेगी, बंदा टकरा अक्सर मारदा हैरान हो जाता है, भी गल केड़ी आखी जा रही है, कितों की आखी जा रही है, कि कीर्तन कितों की गल है। तो मैं कई दफा हैरान हो जाता, मैनू बुजुर्ग कई कहिंदे ने, गैनी जी साढ़े बच्चों भी धर्म जो है समझा दो। तो मैं तो एक ही गल कहना उन्होंने, भी तू समझ लिया पहले दस बच्चे की गल सर, तू समझ लिया, तू जान लिया। मैनू कई कहते हैं इस धर्म की गल बाकी जगत को भी पता चलना चाहिए, बाकी धर्म वालों भी पता चलना चाहिए, तेनों पता चल गया, तू समझ लिया, आप समझिया नहीं जगत को समझा चले, भी दूजियां भी पता चले, ईसाइयों पता चले, मुसलमानों भी पता चले, सिख हो के तेनों तो पता है कि तू सिख है, तेनों तो पता है नहीं, तू तो कुछ जाणिया ने, तू तो कुछ समझिया ने, ईसाइयों समझा चलिया, मुसलमानों समझा चलिया, तू तो समझ पै लिया, तो जिस दिन तू समझ गया बाकी समझ जाएंगे, तेनों वेख के समझाएंगे, तेरी रोजमर्रा की जिंदगी ही बहुत कुछ दस देगी, तेरे जीवन का ढंग ही बहुत कुछ दस देगा। जरूरी थोड़ी है कि बोल दसते हैं जीवन का ढंग दसते हैं, जरूरी थोड़ी है कि बंदे के बोल ही कुछ धर्म की व्याख्या करते हैं, मनुख की जिंदगी के कर्म की व्याख्या करते हैं, उसके जीवन का ढंग भी जो है व्याख्या करता है। तो मैं अर्थ करा, भगत कबीर कहते हैं एक गल अत्यंत सूक्ष्म है, तो अकल मोटी है, अकल मोटी किस तरह आती है, तो अकल सूक्ष्म किस तरह आती है। हर वक्त मोटिया गलों याद करना, संसार को याद करना, हर वक्त परिवार को याद, हर वक्त धन संपदा का चिंतन, हर वक्त मोटिया गलों की याद, अकल मोटी हो जाए, लाजमी हो जाए। पर सूक्ष्म गल का चिंतन जितना ज्यादा होगा उतनी अकल बारीक हो जाएगी, उतनी अकल सूक्ष्म हो जाएगी। कि कबीर कहते हैं इन्होंने मज्जा मैं लगावा तो किस तरह लगावा, उस दरवाजे तो जिहड़ा दरवाजा राई दे दाने का दसवां हिस्सा है। इस वास्ते भगतों की गल जगत ने नहीं समझी, कदी कतई नहीं समझी, ਵਰਨਾ ਭਗਤਾਂ ਨਾਲ ਇਤਨਾ ਟਕਰਾਓ ਨਾ ਹੁੰਦਾ। ਕਿਸੇ ਭਗਤ ਨੂੰ ਦੁਨੀਆਂ ਨੇ ਚੈਨ ਨਾਲ ਨਹੀਂ ਬੈਠਣ ਦਿੱਤਾ, ਨਾ ਕਬੀਰ ਨੂੰ ਨਾ ਰਵਿਦਾਸ ਨੂੰ। ਤੁਸੀਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਲਓ। ਕੋਈ ਇਹਨਾਂ ਦੇ ਘਰ ਨੂੰ ਅੱਗ ਪਿਆ ਲੈਂਦਾ, ਕੋਈ ਇਹਨਾਂ ਨੂੰ ਜੇਲ੍ਹ ਦੇ ਪਿਆ ਪਾਉਂਦਾ, ਕੋਈ ਇਹਨਾਂ 'ਤੇ ਚੋਰੀ ਦਾ ਇਲਜ਼ਾਮ ਪਿਆ ਲੈਂਦਾ, ਕੋਈ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਨੂੰ ਭੂਤਨਾ ਬਿਤਾਲਾ ਪਿਆ ਕਹਿੰਦਾ, ਕੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਰਿਹਾ, ਅਤੇ ਕੋਈ ਤਿਆਗ ਅਤੇ ਵੈਰਾਗ ਦੀ ਮੂਰਤੀ ਨੂੰ ਚਾਂਦਨੀ ਚੌਂਕ ਦੇ ਸ਼ਹੀਦ ਕਰਦਾ ਪਿਆ, ਕਿਧਰੇ ਬਾਈ ਧਾਰ ਦੇ ਰਾਜੇ ਅਤੇ ਵਕਤ ਦੀ ਸਮੁੱਚੀ ਹਕੂਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੀਛਾ ਕਰ ਰਹੀ ਹੈ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਆਦਾ ਨੇ ਕਭੀ ਤੁਝਕੋ ਸੰਭਲ ਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲ ਨੇ ਨਾ ਦਿਆ ਥਾ। ਇਹ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਤਾਂ ਇੱਕ ਦਿਨ ਵੀ ਆਰਾਮ ਨਾਲ ਪਹਿਲੂ ਨਹੀਂ ਬਦਲ ਸਕੇ। ਚਾਰੋਂ ਪਾਸੇ ਅਦਾਵਤਾਂ ਹੀ ਅਦਾਵਤਾਂ, ਕਿਧਰੇ ਸ਼ਰੀਕਾਂ ਦੀ ਅਦਾਵਤ, ਬਾਈ ਧਾਰ ਦੇ ਰਾਜਿਆਂ ਦੀ ਅਦਾਵਤ, ਵਕਤ ਦੀ ਹਕੂਮਤ ਮੁਖਾਲਫ, ਚਾਰੋਂ ਪਾਸੇ ਮੁਖਾਲਫਤ ਹੀ ਮੁਖਾਲਫਤ। ਕਾਰਨ ਇਤਨੀ ਬਾਰੀਕ ਗੱਲ ਮੋਟੀ ਅਕਲ ਦੀ ਸਮਝ ਚ ਆਵੇ ਤੇ ਕਿਸ ਤਰ੍ਹਾਂ? ਇਹ ਮੱਝ ਉਸ ਦਰਵਾਜ਼ੇ ਚੋਂ ਲੰਘੇ ਤੇ ਕਿਸ ਤਰ੍ਹਾਂ ਲੰਘੇ? ਤੇ ਆਮ ਬੰਦਿਆਂ ਦਾ ਤੇ ਕਹਿਣਾ ਸੀ, ਜਿਹੜੇ ਧਰਮ ਦੇ ਮੁਦਈ ਸਨ ਉਹ ਵੀ ਨਹੀਂ ਸਮਝ ਸਕੇ, ਬ੍ਰਾਹਮਣ ਗੁਰੂ ਨਾਨਕ ਦੀ ਗੱਲ ਨਹੀਂ ਸਮਝ ਸਕੇ, ਮੌਲਵੀ ਨਹੀਂ ਸਮਝ ਸਕੇ। ਔਰ ਇਸ ਤਰੀਕੇ ਦੇ ਹੋਰ ਧਰਮ ਦੇ ਮੁਦਈ ਜੋ ਦਾਰਸ਼ਨਿਕ ਚਤੁਰਵੇਦੀ ਤ੍ਰਿਵੇਦੀ ਦੁਵੇਦੀ ਸਨ, ਉਹਨਾਂ ਨੇ ਕਬੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ, ਤੋਮਤਾਂ ਲਾਈਆਂ, ਲੰਬੀਆਂ ਚੌੜੀਆਂ ਇਹ ਗਾਥਾਵਾਂ ਨੇ। ਅਤੇ ਉਸ ਦੁੱਖ ਦਾ ਜੋ ਉੱਥੋਂ ਦੇ ਵਾਸੀਆਂ ਨੇ ਭਗਤ ਕਬੀਰ ਨੂੰ ਦਿੱਤਾ, ਉਹਨਾਂ ਨੇ ਆਪਣੇ ਸ਼ਬਦਾਂ 'ਚ ਬਕੇ ਦਾ ਜ਼ਿਕਰ ਵੀ ਕੀਤਾ। ਜਦ ਕੁਛ ਗੱਲ ਨਹੀਂ ਬਣੀ, ਕਬੀਰ ਨੇ ਬਨਾਰਸ ਨਹੀਂ ਛੱਡੀ, ਘਰ ਨੂੰ ਅੱਗ ਲਾ ਦਿੱਤੀ ਗਈ ਵੀ ਹੁਣ ਤਾਂ ਛੱਡ ਕੇ ਜਾਏਗਾ, ਹੁਣ ਤਾਂ ਇਸਦੀ ਖੱਡੀ ਸਾੜ ਦਿੱਤੀ ਜਿਹਦੇ 'ਚ ਕੱਪੜੇ ਬਣਾਉਂਦਾ, ਇਹਦੇ ਘਰ ਦਾ ਸਾਰਾ ਸੂਤਰ ਸਾੜ ਦਿੱਤਾ ਜਿਸ ਤੋਂ ਇਸਨੇ ਕੱਪੜੇ ਬਣਾਉਣੇ ਸਨ, ਇਹਦੀ ਸਾਰੀ ਝੁੱਗੀ ਫੂਕ ਦਿੱਤੀ ਹੈ, ਅਤੇ ਹੁਣ ਇਸ ਨੂੰ ਪਤਾ ਚੱਲੇਗਾ ਵੀ ਹੁਣ ਬਨਾਰਸ ਵਿੱਚ ਰਹਿਣਾ ਠੀਕ ਨਹੀਂ, ਹੁਣ ਤਾਂ ਛੱਡ ਕੇ ਜਾਏਗਾ। ਗੰਗਾ ਦੇ ਤੱਟ 'ਤੇ ਬੈਠਾ ਸੀ ਅਤੇ ਪੁੱਤਰ ਭਜਿਆ ਹੋਇਆ ਗਿਆ, ਕਮਾਲ